ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ ਤੇ ਆਓ ਨਜ਼ਰ ਮਾਰਦੇ ਹਾਂ ਹਫ਼ਤੇ ਦੇ ਅਖੀਰ ਤੱਕ ਦੀਆਂ ਵੱਡੀਆਂ ਖਬਰਾਂ ਤੇ। ਭਾਰਤ ਵਿੱਚ ਜਾਂਚਕਰਤਾਵਾਂ ਨੇ 에ਅਰ ਇੰਡੀਆ ਦੇ ਜਹਾਜ਼ ਦਾ ਦੂਜਾ ਬਲੈਕ ਬਾਕਸ ਬਰਾਮਦ ਕਰ ਲਿਆ ਹੈ, ਜਿਸ ਵਿੱਚ ਘੱਟੋ ਘੱਟ 279 ਲੋਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਸੀਨੀਅਰ ਸਹਾਇਕ PK ਮਿਸ਼ਰਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਾਕਪਿਟ ਵੌਇਸ ਰਿਕਾਰਡਰ ਹੁਣ ਬਰਾਮਦ ਹੋ ਚੁੱਕਾ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਅਹਿਮਦਾਬਾਦ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਹਾਦਸਾ ਗ੍ਰਸਤ ਹੋਣ ਤੋਂ ਬਾਅਦ 에ਅਰ ਇੰਡੀਆ ਜੈੱਟ ਵਿੱਚ ਸਵਾਰ 242 ਯਾਤਰੀਆਂ ਅਤੇ ਚਾਲਕ ਦਲ ਦੇ ਵਿੱਚੋਂ ਸਿਰਫ ਇੱਕ ਯਾਤਰੀ ਹੀ ਬਚਿਆ ਸੀ ਅਤੇ ਯਾਤਰੀਆਂ ਤੋਂ ਇਲਾਵਾ ਬਾਹਰ ਸੜਕ ਉੱਤੇ ਘੱਟੋ ਘੱਟ 38 ਲੋਕ ਮਾਰੇ ਗਏ ਸਨ। ਭਾਰਤ ਦਾ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ UK ਅਤੇ ਅਮਰੀਕਾ ਦੇ ਮਾਹਰਾਂ ਦੇ ਸਮਰਥਨ ਨਾਲ ਬੋਇੰਗ ਡ੍ਰੀਮ ਲਾਈਨਰ ਦੇ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਦੇ ਲਈ ਜਾਂਚ ਦੀ ਅਗਵਾਈ ਕਰ ਰਿਹਾ ਹੈ। ਹਵਾਬਾਜ਼ੀ ਮਾਹਰ ਮਾਰਕ ਮਾਰਟਿਨ ਹੁਣ ਤੱਕ ਕਹਿੰਦੇ ਨੇ ਕਿ ਸੁਰੱਖਿਆ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਬਣੇ ਜਹਾਜ਼ ਦਾ ਰਿਕਾਰਡ ਚੰਗਾ ਹੈ ਅਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਫਲਾਈਟ ਵਿੱਚ ਆਖਿਰ ਕੀ ਗਲਤ ਹੋਇਆ ਸੀ। ਵਾਈਟ ਹਾਊਸ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਈਰਾਨ ਉੱਤੇ ਹਮਲਾ ਕਰਨ ਬਾਰੇ ਅਗਲੇ 2 ਹਫ਼ਤਿਆਂ ਦੇ ਅੰਦਰ ਫੈਸਲਾ ਲੈਣਗੇ। ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਦੁਆਰਾ ਜਾਰੀ ਕੀਤੀ ਗਈ ਇਹ ਘੋਸ਼ਣਾ ਅਮਰੀਕੀ ਨੇਤਾ ਦੁਆਰਾ ਈਰਾਨ ਨੂੰ ਆਪਣੇ ਸੰਸ਼ੋਧਨ ਕਾਰਜਾਂ ਅਤੇ ਪਰਮਾਣੂ ਹਥਿਆਰਾਂ ਦੇ ਉਤਪਾਦਨ ਲਈ ਕਿਸੇ ਵੀ ਹੋਰ ਸੰਭਾਵਨਾ ਨੂੰ ਤੁਰੰਤ ਬੰਦ ਕਰਨ ਦੀ ਚੇਤਾਵਨੀ ਉੱਤੇ ਇੱਕ ਵਿਸਤ੍ਰਿਤ ਸਮਾਂ ਸੀਮਾ ਪਾਬੰਦੀ ਲਗਾਉਂਦੀ ਹੈ। ਆਸਟ੍ਰੇਲੀਆ ਨੇ ਈਰਾਨ ਦੀ ਰਾਜਧਾਨੀ ਵਿੱਚ ਆਪਣੇ ਦੂਤਾਵਾਸ ਵਿੱਚ ਕੰਮਕਾਜ ਮੁਅੱਤਲ ਕਰ ਦਿੱਤਾ ਹੈ ਅਤੇ ਵਿਗੜਦੇ ਸੁਰੱਖਿਆ ਮਾਹੌਲ ਦੇ ਕਾਰਨ ਸਾਰੇ ਆਸਟ੍ਰੇਲੀਅਨ ਅਧਿਕਾਰੀਆਂ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਈਰਾਨ ਵਿੱਚ ਆਸਟ੍ਰੇਲੀਆ ਦੇ ਰਾਜਦੂਤ ਸੰਕਟ ਪ੍ਰਤੀ ਸਰਕਾਰ ਦੇ ਜਵਾਬ ਦਾ ਸਮਰਥਨ ਕਰਨ ਦੇ ਲਈ ਖੇਤਰ ਵਿੱਚ ਰਹਿਣਗੇ। ਇਜ਼ਰਾਈਲ ਅਤੇ ਈਰਾਨ ਤੋਂ ਆਸਟ੍ਰੇਲੀਅਨ ਲੋਕਾਂ ਨੂੰ ਕੱਢਣ ਲਈ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੁਆਰਾ ਰਲ ਕੇ ਕੰਮ ਚੱਲ ਰਿਹਾ ਹੈ। ਇਜ਼ਰਾਈਲ ਤੋਂ ਲਗਭਗ 1200 ਆਸਟ੍ਰੇਲੀਅਨ ਲੋਕ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਦਕਿ ਈਰਾਨ ਵਿੱਚ 2000 ਆਸਟ੍ਰੇਲੀਅਨ ਲੋਕਾਂ ਨੇ ਸਹਾਇਤਾ ਦੇ ਲਈ ਰਜਿਸਟਰ ਕੀਤਾ ਹੈ। ਆਸਟ੍ਰੇਲੀਅਨ ਈਗਲ ਕੇਡਮ ਨੇ ਟੈਲ ਅਵੀਵ ਵਿੱਚ SBS ਨਿਊਜ਼ ਨੂੰ ਦੱਸਿਆ ਕਿ ਉਹ ਹੁਣ ਦੇਸ਼ ਛੱਡਣ ਦੇ ਲਈ ਧੰਨਵਾਦੀ ਹੈ। ਨਿਊਜ਼ੀਲੈਂਡ ਨੇ ਕੁੱਕ ਆਈਲੈਂਡਜ਼ ਨੂੰ ਲਗਭਗ 17 ਮਿਲੀਅਨ ਡਾਲਰ ਫੰਡਿੰਗ ਰੋਕ ਦਿੱਤੀ ਹੈ ਕਿਉਂਕਿ ਦੋਵੇਂ ਸੰਵਿਧਾਨਿਕ ਤੌਰ ਉੱਤੇ ਜੁੜੇ ਦੇਸ਼ ਹੁਣ ਟੁੱਟ ਗਏ ਨੇ। ਨਿਊਜ਼ੀਲੈਂਡ ਨੇ ਕੁੱਕ ਆਈਲੈਂਡਜ਼ ਦੀ ਚੀਨ ਨਾਲ ਕੀਤੇ ਗਏ ਸੌਦਿਆਂ ਉੱਤੇ ਪਾਰਦਰਸ਼ਤਾ ਦੀ ਘਾਟ ਲਈ ਆਲੋਚਨਾ ਕੀਤੀ ਹੈ ਅਤੇ ਵੈਲਿੰਗਟਨ ਦੁਆਰਾ ਕਿਸੇ ਵੀ ਨਵੇਂ ਫੰਡਿੰਗ ਉੱਤੇ ਦਸਤਖਤ ਕਰਨ ਤੋਂ ਪਹਿਲਾਂ ਵਿਸ਼ਵਾਸ ਬਹਾਲ ਕਰਨ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਜੋ ਚੀਨ ਦਾ ਦੌਰਾ ਕਰ ਰਹੇ ਨੇ, ਉਹ ਸ਼ੁੱਕਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨਗੇ ਅਤੇ ਇਸ ਦਾ ਜਵਾਬ ਮੰਗਣਗੇ। ਦੂਰ ਸੰਚਾਰ ਦਿੱਗਜ ਆਪਟਸ ਗਾਹਕਾਂ ਨੂੰ ਅਜਿਹੇ ਫੋਨ ਅਤੇ ਇਕਰਾਰਨਾਮੇ ਵੇਚਣ ਦੇ ਲਈ ਜੋ ਉਹ ਨਹੀਂ ਚਾਹੁੰਦੇ ਸਨ ਉਸ ਦੇ ਬਦਲੇ 100 ਮਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰੇਗਾ। ਆਪਟਸ ਨੇ ਮੰਨਿਆ ਕਿ ਇਹ ਉਸ ਗੈਰ ਸੰਜੀਦਾ ਵਿਵਹਾਰ ਦੇ ਵਿੱਚ ਸ਼ਾਮਲ ਸੀ। ACCC ਦੀ ਡਿਪਟੀ ਚੇਅਰਪਰਸਨ ਕੈਟਰੀਓਨਾ ਲੋਵ ਕਹਿੰਦੀ ਹੈ ਕਿ ਆਪਟਸ ਦੇ ਵਿਹਾਰ ਤੋਂ ਪ੍ਰਭਾਵਿਤ ਬਹੁਤ ਸਾਰੇ ਖਪਤਕਾਰਾਂ ਨੇ ਲੋਕਾਂ ਨੂੰ ਕਾਫੀ ਭਾਵਨਾਤਮਕ ਪਰੇਸ਼ਾਨੀ ਅਤੇ ਡਰ ਵਿੱਚ ਪਾਇਆ ਏ। ਤੇ ਅਖੀਰ ਚ ਗੱਲ ਕਰੀਏ ਪੰਜਾਬ ਦੀ ਤਾਂ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵੀਰਵਾਰ ਨੂੰ ਸ਼ਾਂਤਮਈ ਢੰਗ ਦੇ ਨਾਲ ਨੇਪਰੇ ਚੜ ਗਈ। ਚੋਣ ਕਮਿਸ਼ਨ ਮੁਤਾਬਕ ਸ਼ਾਮ 7 ਵਜੇ ਤੱਕ 51.33% ਲੋਕਾਂ ਨੇ ਆਪਣੇ ਸੰਵਿਧਾਨਿਕ ਹੱਕ ਦੀ ਵਰਤੋਂ ਕੀਤੀ ਸੀ। ਮੌਸਮ ਸੁਖਾਵਾਂ ਰਹਿਣ ਦੇ ਬਾਵਜੂਦ ਵੀ ਵੋਟਿੰਗ ਦੀ ਰਫ਼ਤਾਰ ਮੱਠੀ ਰਹੀ, ਪਰ ਕਈ ਵੱਡੇ ਸਨਅਤਕਾਰ ਇਸ ਵਾਰ ਵੋਟ ਪਾਉਣ ਦੇ ਲਈ ਲਾਈਨ ਦੇ ਵਿੱਚ ਲੱਗੇ ਨਜ਼ਰ ਆਏ। ਚੋਣ ਮੈਦਾਨ ਵਿੱਚ ਉਤਰੇ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੁਣ 23 ਜੂਨ ਨੂੰ ਹੋਵੇਗਾ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple ਪੋਡਕਾਸਟ, Google ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਹੈ।